ਸਤਿਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਆਦ ਮੱਧ ਆਰਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਆਦ ਮੱਧ ਅਰਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾਂ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਗੁਰੂ ਸਵਾਰੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜ਼ਮਤਾਂ ਦੇ ਮਾਲਕ, ਇਹਨਾਂ ਵਡਿਆਈਆਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ, ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਅੰਮ੍ਰਿਤਮਈ ਬਾਣੀ ਦੇ ਨਾਲ ਆਪਣੇ ਆਪ ਨੂੰ ਸਰਸ਼ਾਰ ਕੀਤਾ ਹੈ। ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੇ ਇਸ ਅਸਥਾਨ ਤੋਂ ਜੋ ਇੱਥੋਂ ਦੀ ਨਿਯਮਾਵਲੀ ਹੈ, ਮਰਿਆਦਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਪੋਥੀ ਪਰਮੇਸ਼ਰ ਕੇ ਥਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜੋ ਅੱਜ ਸਾਨੂੰ ਆਵਾਜ਼ਾਂ ਬਖਸ਼ਿਆ, ਜੋ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਦਾ, ਆਪ ਜੀ ਇਸ ਅਸਥਾਨ ਤੇ ਹਾਜ਼ਰੀਆਂ ਭਰਦੇ ਔਰ ਕਰੋੜਾਂ ਹੀ ਸਤਸੰਗੀ ਜੀਵ ਅੱਜ ਦੇ ਯੁੱਗ ਦੀ ਇਹ ਜੋ ਕਰਾਮਾਤ ਹੈ, ਇਲੈਕਟ੍ਰੋਨਿਕ ਮੀਡੀਏ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ, ਸੋ ਸਤਿਗੁਰੂ ਮਿਹਰ ਕਰਨ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ।
ਇਹ ਪਾਵਨ ਸ਼ਬਦ, ਪਾਵਨ ਸ਼੍ਰੀ ਮੁੱਖ ਵਾਕ ਜੋ ਅੱਜ ਸਤਿਗੁਰੂ ਜੀ ਨੇ ਆਪਣਾ ਹੁਕਮਨਾਮਾ ਬਖਸ਼ਿਆ ਹੈ, ਇਹ ਰਾਗ ਗੁਜਰੀ ਕੀ ਵਾਰ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 523 24 ਅੰਗ 'ਤੇ ਦਰਜ ਹੈ। ਸ਼ਬਦ ਦਾ ਜੋ ਕਾਵਿ ਸਰੂਪ ਹੈ ਉਹ ਵਾਰ ਹੈ, ਔਰ ਵਾਰ ਦੀ ਵਿਚਾਰ ਦਾ ਜਿਹੜਾ ਢੰਗ ਤਰੀਕਾ ਹੈ ਕਿ ਵਾਰ ਦੀਆਂ, ਕਿਉਂਕਿ ਵਾਰ ਦਾ ਮੂਲ ਸਰੂਪ ਪੌੜੀ ਹੈ ਅਤੇ ਪੌੜੀ ਦੇ ਵਿੱਚ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ, ਸ਼ਲੋਕ ਇਹਨਾਂ ਪੌੜੀਆਂ ਦੇ ਨਾਲ ਉਚਾਰਨ ਕੀਤੇ ਜਾਂਦੇ ਨੇ, ਦਰਜ ਕੀਤੇ ਹੁੰਦੇ ਨੇ, ਕਈ ਵਾਰੀ ਵਾਰ ਚੌਥੇ ਪਾਤਸ਼ਾਹ ਦੀ ਹੁੰਦੀ ਹੈ ਔਰ ਸ਼ਲੋਕ ਉਹਦੇ ਵਿੱਚ ਤੀਸਰੇ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਦੇ ਵੀ ਦਰਜ ਹੁੰਦੇ ਨੇ। ਸੋ ਅੱਜ ਵੀ ਕਿਉਂਕਿ ਇਹ ਤਾਂ ਪੌੜੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਹੈ, ਇਹਦੇ ਜੋ ਦੋ ਸ਼ਲੋਕ ਨੇ ਉਹਨਾਂ ਦਾ ਉਚਾਰਨ ਵੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਆਪ ਕੀਤਾ ਹੈ। ਤੋ ਸਤਿਗੁਰੂ ਪਿਤਾ ਸਾਨੂੰ ਸਮਝਾਉਂਦੇ ਨੇ ਕਿ ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ। ਆਦ ਹੈਗਾ ਮੁੱਢ ਤੋਂ, ਮੱਧ ਹੈ ਵਿਚਕਾਰਲੇ ਸਮੇਂ ਵਿੱਚ, ਅੰਤ ਹੈ ਅਖੀਰ ਤੱਕ। ਜਿਹੜੀ ਸਾਡੇ ਜੀਵਾਂ ਦੀ ਰੱਖਿਆ ਕੀਤੀ ਹੈ ਇਹ ਉਸ ਪਰਮੇਸ਼ਰ ਨੇ ਆਪ ਕੀਤੀ ਹੈ। ਬਸ ਫਰਕ ਇੰਨਾ ਹੀ ਹੈ ਕਿ ਜਿਹੜਾ ਜਗਿਆਸੂ ਹੈ, ਜਿਹੜਾ ਧਾਰਮਿਕ ਮਨੋਬਿਰਤੀ ਵਾਲਾ ਹੈ, ਉਹ ਇਹਦੇ ਅਰਥ ਧਰਮ ਦੇ ਜੋ ਸਹੀ ਅਰਥ ਬਣਦੇ ਨੇ ਉਹਨਾਂ ਰੂਪਾਂ ਦੇ ਵਿੱਚ ਦ੍ਰਿੜ ਕਰਦਾ। ਅਸੀਂ ਜਿਹੜੇ ਸੰਸਾਰੀ ਹਾਂ, ਸੰਸਾਰ ਦੀ ਸਤ੍ਹਾ 'ਤੇ ਬੈਠੇ ਹਾਂ, ਅਸੀਂ ਇਹਦੇ ਅਰਥ ਵੀ ਸੰਸਾਰੀ ਹੀ ਸਮਝਦੇ ਹਾਂ। ਅਸੀਂ ਇਹ ਸਮਝਦੇ ਹਾਂ ਵੀ ਜਦੋਂ ਮੈਂ ਬੱਚਾ ਸੀ, ਫਿਰ ਮੈਂ ਜਵਾਨ ਹੋ ਗਿਆ, ਫਿਰ ਮੈਂ ਬੁੱਢਾ ਹੋ ਗਿਆ ਅਤੇ ਉਸ ਪਰਮਾਤਮਾ ਨੇ ਮੇਰੀ ਰੱਖਿਆ ਕੀਤੀ। ਨਾ ਮੈਨੂੰ ਬਚਪਨ ਵਿੱਚ ਕੁਝ ਹੋਇਆ, ਨਾ ਮੈਨੂੰ ਜਵਾਨੀ 'ਚ ਕੁਝ ਹੋਇਆ, ਨਾ ਮੈਨੂੰ ਬੁਢੇਪੇ ਵਿੱਚ ਕੁਝ ਹੋਇਆ। ਉਹ ਅਸੀਂ ਸਾਡਾ ਨਜ਼ਰੀਆ ਜਿਹੜਾ ਹੈ, ਸਾਡਾ ਦ੍ਰਿਸ਼ਟੀਕੋਣ ਜਿਹੜਾ ਹੈ, ਉਹ ਕੇਵਲ ਕੁਝ ਦੁਨਿਆਵੀ ਸਮੱਸਿਆਵਾਂ, ਕੁਝ ਦੁਨਿਆਵੀ ਉਲਝਣਾਂ, ਕੁਝ ਦੁਨਿਆਵੀ ਵਿਘਨ ਰੁਕਾਵਟਾਂ ਤੱਕ ਹੀ ਸੀਮਿਤ ਰਹਿੰਦਾ ਹੈ। ਜਿਸ ਤਰ੍ਹਾਂ ਕੱਲ੍ਹ ਨਵਾਂ ਮਹੀਨਾ ਆਰੰਭ ਹੋਇਆ ਹੈ, ਗੁਰੂ ਅਰਜਨ ਦੇ ਪਿਤਾ ਮਹਾਰਾਜ ਦਾ ਬਚਨ ਹੈ ਕਿ ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਹੁਣ ਜਿਹੜੀ ਵੱਡੇ ਭਾਗਾਂ ਵਾਲੀ ਜਗਿਆਸੂ ਜੀਵ ਇਸਤਰੀ ਹੈ, ਜਿਹੜੀ ਸਤਸੰਗੀ ਭੈਣ ਹੈ, ਉਹਦੀ ਇੱਛਾ ਪੂਰੀ ਹੋਈ ਹੈ। ਉਹਨੂੰ ਕੀ ਮਿਲਿਆ? ਵਰ ਪਾਇਆ ਹਰ ਰਾਏ, ਉਹਨੂੰ ਹਰੀ ਰਾਏ ਪਤੀ ਮਿਲ ਗਿਆ, ਉਹਨੂੰ ਪਤੀ ਦੇ ਰੂਪ ਵਿੱਚ ਪਰਮਾਤਮਾ ਮਿਲ ਗਿਆ। ਮੈਂ ਕੱਲ੍ਹ ਵੀ ਬੰਗਲਾ ਸਾਹਿਬ ਤੋਂ ਬੇਨਤੀ ਕੀਤੀ ਸੀ ਕਿ ਸਾਡਾ ਸੱਚ ਇਹ ਹੈ ਜਿਹੜਾ ਸਤਿਗੁਰੂ ਨੇ ਬਾਣੀ ਵਿੱਚ ਦਰਜ ਕੀਤਾ ਕਿ ਐਸੋ ਜੱਗ ਦੇਖਿਓ ਜਵਾਰੀ, ਸਭ ਸੁੱਖ ਮੰਗੈ ਇੱਕ ਨਾਮ ਵਿਸਾਰੀ। ਅਸੀਂ ਐਸੇ ਜਵਾਰੀਏ ਹਾਂ, ਗੁਰੂ ਕੋਲ ਆਉਂਦੇ ਹਾਂ, ਸਭ ਸੁੱਖ ਮੰਗਦੇ ਹਾਂ, ਨਾਮ ਨਹੀਂ ਮੰਗਦੇ, ਕਿਉਂਕਿ ਨਾਮ ਤੋਂ ਬਿਨਾਂ ਜੀਵਨ ਬਾਜੀ ਹਾਰ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਨੂੰ ਜਿਹੜਾ ਬਦਰੇ ਨਾਮ ਦਾ ਪੰਡਿਤ ਸੀ, ਮੈਂ ਤਾਂ ਕਹਿੰਦਾ ਭਾਗਾਂ ਵਾਲਾ ਸੀ, ਉਹ ਬਹੁਤ ਖੁਸ਼ਕਿਸਮਤ ਸੀ, ਬੜੇ ਹੀ ਉਹਦੇ ਪੂਰਬਲੇ ਜਨਮਾਂ ਦੇ ਪੁੰਨ ਕਰਮ ਹੋਣਗੇ ਕਿ ਉਸਨੂੰ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਦਾ ਸੁਭਾਗ ਮਿਲਿਆ। ਸਤਿਗੁਰੂ ਗੋਇੰਦਵਾਲ ਸਾਹਿਬ ਤੋਂ ਤੁਰੇ ਸਨ, ਨੂਰ ਮਹਿਲ ਪਹੁੰਚਦੇ ਨੇ ਤੇ ਪੰਡਿਤ ਨੂੰ ਪਤਾ ਲੱਗਦਾ ਹੈ ਸਤਿਗੁਰੂ ਆਏ ਨੇ, ਉਹ ਆ ਕੇ ਸੇਵਾ ਵਿੱਚ ਹਾਜ਼ਰ ਹੁੰਦਾ ਹੈ, ਸੇਵਾ ਕਰਦਾ ਹੈ। ਸਤਿਗੁਰੂ ਉਸ ਨੂੰ ਕਹਿੰਦੇ ਨੇ ਭਾਈ ਬਦਰਿਆ ਕੁਛ ਮੰਗ, ਦੱਸ ਤੈਨੂੰ ਕੀ ਚਾਹੀਦਾ। ਉਹਨੇ ਜੋ ਮੰਗਿਆ, ਸਾਡੇ ਕੋਲ ਇੱਕ ਇਬਾਰਤ ਆਈ ਹੈ ਕਾਵਿ ਦੇ ਰੂਪ ਵਿੱਚ, ਕਵਿਤਾ ਦੇ ਰੂਪ ਵਿੱਚ, ਕਿ ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ। ਉਹਨੇ ਕੀ ਕਿਹਾ? ਉਹ ਕਹਿੰਦਾ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕਹੋ, ਧਨ ਬਿਨਾ ਜਨ ਜਗ ਨਾ ਸੁਹਾਵੇ। ਜੇ ਤੂੰ ਆਪਣੇ ਸੇਵਕ ਨੂੰ ਨਾਮ ਦੇ ਦੇਵੇਂ ਅਤੇ ਧਨ ਦੌਲਤ ਨਾ ਦੇਵੇਂ, ਪਦਾਰਥ ਨਾ ਦੇਵੇਂ, ਗ੍ਰਹਿ ਸ਼ੋਭਾ ਨਾ ਦੇਵੇਂ, ਵੇਖੋ ਅਸੀਂ ਇਹਨੂੰ ਮਾਇਆ ਨੂੰ ਹੰਕਾਰ ਕਹਿੰਦੇ ਹਾਂ। ਭਗਤ ਕਬੀਰ ਕਹਿੰਦੇ ਨੇ ਗ੍ਰਹਿ ਸ਼ੋਭਾ ਜਾਂ ਕੇ ਰੇ ਨਾਹੇ ਆਵਤ ਪਈ ਆ ਖੁਦੇ ਜਾਹੇ। ਜਿਨ੍ਹਾਂ ਦੇ ਘਰ ਗ੍ਰਹਿ ਸ਼ੋਭਾ ਨਹੀਂ ਹੁੰਦੀ ਉਹਨਾਂ ਦੇ ਘਰ ਆਏ ਮਨੁੱਖ ਭੁੱਖੇ ਮੁੜ ਜਾਂਦੇ ਨੇ। ਪੀਣ ਵਾਸਤੇ ਪਾਣੀ ਨਹੀਂ ਹੁੰਦਾ, ਛਕਣ ਵਾਸਤੇ ਦੁੱਧ ਚਾਹ ਨਹੀਂ ਹੁੰਦੀ, ਦਾਲ ਪ੍ਰਸ਼ਾਦਾ ਨਹੀਂ ਹੁੰਦਾ। ਹੁਣ ਸਾਡੀ ਗਲਤੀ ਕੀ ਹੈ? ਗਲਤੀ ਇਹ ਹੈ ਕਿ ਅਸੀਂ ਕਿਸੇ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹਾਂ। ਇਹ ਪੰਗਤੀਆਂ ਜਦੋਂ ਵੀ ਪੜ੍ਹੀਆਂ ਗਈਆਂ ਨੇ, ਗੁਰਮੁਖ ਬੈਸੋ ਸਫਾ ਵਿਛਾਏ, ਅਸੀਂ ਪੋਲੀਟੀਕਲ ਲੋਕਾਂ ਨੂੰ ਉਪਦੇਸ਼ ਦਿੰਦੇ ਹਾਂ ਕਿ ਤੁਸੀਂ ਇਕੱਠੇ ਹੋ ਕੇ ਬਹਿ ਜਾਓ। ਦੱਸੋ ਇਕੱਠੇ ਹੋ ਕੇ ਬਹਿ ਵੀ ਜਾਣਗੇ ਤਾਂ ਕੀ ਫਰਕ ਪੈਣ ਲੱਗੇ? ਔਰ ਉਹ ਬਹਿ ਵੀ ਜਾਂਦੇ ਨੇ ਜਦੋਂ ਉਹਨਾਂ ਦੇ ਮੁਫਾਦ ਇਕੱਠੇ ਹੁੰਦੇ ਨੇ, ਉਹ ਬਹਿ ਜਾਂਦੇ ਨੇ। ਗੱਲ ਅਸੀਂ ਆਪਣੀ ਕਰੀਏ, ਜਿਹਦੇ ਵਾਸਤੇ ਸਤਿਗੁਰੂ ਨੇ ਪੰਗਤੀਆਂ ਉਚਾਰੀਆਂ ਨੇ। ਸਤਿਗੁਰੂ ਨੇ ਸਾਨੂੰ ਸਮਝਾਇਆ ਸੀ ਕਿ ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਆਵੋ ਸੰਤ ਪਿਆਰਿਓ ਅਕੱਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕੱਥ ਕੇਰੀ, ਕਿੱਤ ਦੁਆਰੇ ਪਾਈ ਹੈ। ਇੱਥੇ ਬਹਿ ਕੇ ਤਾਂ ਗੱਲ ਇਹ ਕਰਨੀ ਸੀ, ਮਾਇਆ ਇੱਕ ਸਬਜੈਕਟ ਹੈ, ਇੱਕ ਪੂਰਾ ਵਿਸ਼ਾ ਹੈ, ਕੋਈ ਸਮਝਣ ਲਈ ਤਿਆਰ ਨਹੀਂ ਹੈਗਾ। ਕੋਈ ਕਿਸੇ ਨੂੰ ਭੁੱਖਾ ਨੰਗਾ ਕਹੀ ਜਾਂਦਾ, ਕੋਈ ਕਿਸੇ ਨੂੰ ਮਾਇਆ ਧਾਰੀ ਕਹੀ ਜਾਂਦਾ, ਕਈਆਂ ਨੇ ਤਾਂ ਗੁਰਬਾਣੀ ਦੀਆਂ ਸਿੱਠਣੀਆਂ ਬਣਾਈਆਂ ਹੋਈਆਂ ਨੇ। ਕਿਸੇ ਕੋਲ ਚਾਰ ਕੌਡੀਆਂ ਹੈਗੀਆਂ ਨੇ, ਉਹਨੂੰ ਐਵੇਂ ਮੇਰੇ ਵਰਗੇ ਸਿੱਠਣੀਆਂ ਦੇਈ ਜਾਂਦੇ ਨੇ, ਮਾਇਆ ਧਾਰੀ ਆ ਤੰਨਾ ਬੋਲਾ। ਤੈਨੂੰ ਪਤਾ ਕਿਹੜਾ ਮਾਇਆ ਧਾਰੀ ਅੰਨਾ ਬੋਲਾ ਹੁੰਦਾ? ਮਾਇਆ ਧਾਰੀ ਤੇ ਬਾਬਾ ਮੱਖਣ ਸ਼ਾਹ ਲਬਾਣਾ ਵੀ ਸੀ, ਉਹਨੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਪਛਾਣ ਲਿਆ ਸੀ। ਤੂੰ ਸੁਣਾ, ਤੂੰ ਕਿਹਨੂੰ ਕਹਿੰਦਾ? ਇਹ ਮਾਇਆ ਗ੍ਰਹਿ ਸ਼ੋਭਾ ਹੈ। ਹੁਣ ਜਿਹਦੇ ਘਰ ਵਿੱਚ ਗ੍ਰਹਿ ਸ਼ੋਭਾ ਨਹੀਂ ਹੈ, ਉਹਦੇ ਘਰੋਂ ਆਇਆ ਤੇ ਮਹਿਮਾਨ ਅਤਿਥੀ ਜਿਹੜਾ ਹੈ, ਰਾਹਗੀਰ ਮੁਸਾਫਰ ਵੀ ਭੁੱਖਾ ਮੁੜ ਜਾਏਗਾ, ਤੇ ਦੱਸੋ ਫਿਰ ਬਾਕੀ ਜ਼ਿੰਦਗੀ ਵਿੱਚ ਬਚਿਆ ਵੀ ਕੀ? ਗ੍ਰਿਸ਼ਤੀ ਕੋਲ ਹੋਰ ਹੈ ਕੀ ਹੈ? ਜੇ ਆਪਾਂ ਕਹਿੰਦੇ ਗ੍ਰਿਸ਼ਤੀ ਸਾਰਿਆਂ ਤੋਂ ਮਹਾਨ ਹੈ, ਜੇ ਅਸੀਂ ਇਹ ਗੱਲ ਮੰਨਦੇ ਹਾਂ ਗੁਰੂਆਂ ਦੇ ਸਿਧਾਂਤ ਨੂੰ ਕਿ ਸਗਲ ਧਰਮ ਹੈ ਗ੍ਰਿਸ਼ਤ ਪ੍ਰਧਾਨ ਹੈ, ਤਾਂ ਹੈ ਹੀ ਇਸੇ ਕਰਕੇ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਸੱਤਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਹੈ, ਉਹ ਲੰਗਰ ਜਿਹਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦੇ ਨਾਲ ਸਾਨੂੰ ਬਣਾ ਕੇ ਦਿੱਤੀ ਹੈ, ਉਹ ਲੰਗਰ ਜਿਹਦੇ ਵਿੱਚ ਗੁਣਵੰਤਾ ਭਰੀ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿ ਮਾਤਾ ਖੀਵੀ ਨੂੰ ਸੇਵਾ ਹੀ ਇਹ ਲਾ ਦਿੱਤੀ ਕਿ ਤੂੰ ਤਾਂ ਖੀਰ ਵਿੱਚ ਵੀ ਘਿਓ ਪਾ ਕੇ ਖਵਾਉਣਾ ਹੈ। ਉਹ ਲੰਗਰ ਜੀ ਦੀ ਮਰਿਆਦਾ ਫਿਰ ਗੁਰੂ ਅਮਰਦਾਸ ਜੀ ਨੇ ਨਿਯਮਤ ਕਰ ਦਿੱਤੀ ਕਿ ਭਾਈ ਅਸਾਂ ਦੀ ਸੰਗਤ ਵਿੱਚ ਆਉਣ ਵਾਲੇ ਨੂੰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੋਏਗਾ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਉਸ ਨੂੰ ਸਾਡੇ ਘਰਾਂ ਤੱਕ ਪਹੁੰਚਾ ਦਿੱਤਾ। ਮਾਲਵੇ ਤੋਂ ਇੱਕ ਪਰਿਵਾਰ ਗੱਡਾ ਲੈ ਕੇ ਆਉਂਦਾ ਹੈ ਰਸਦ ਦਾ, ਕਣਕ ਹੈ, ਆਟਾ ਹੈ, ਚਾਵਲ ਨੇ, ਦਾਲ ਹੈ, ਘਿਓ ਹੈ। ਕਹਿਣ ਲੱਗਾ ਮਹਾਰਾਜ ਮੈਂ ਲੰਗਰ ਦੀ ਰਸਦ ਲੈ ਕੇ ਆਇਆ। ਸਤਿਗੁਰਾਂ ਪੁੱਛਿਆ ਵੀ ਤੇਰੇ ਪਿੰਡ ਵਿੱਚ ਲੰਗਰ ਚੱਲਦਾ ਹੈ? ਨਹੀਂ ਜੀ। ਤੇਰੇ ਘਰ ਵਿੱਚ ਲੰਗਰ ਚੱਲਦਾ? ਨਹੀਂ ਜੀ। ਸਤਿਗੁਰੂ ਕਹਿੰਦੇ ਫਿਰ ਵਾਪਸ ਲੈ ਜਾ। ਕੋਈ ਤੇਰੇ ਪਿੰਡ ਆਵੇਗਾ ਤਾਂ ਕੀ ਕਹੇਗਾ ਕਿ ਕੀਰਤਪੁਰ ਸਾਹਿਬ ਜਾ ਕੇ ਛੱਕ? ਸਾਡੀ ਹਾਲਤ ਇਹੀ ਹੈ, ਸਾਨੂੰ ਕੋਈ ਕਹੇ ਨਾ ਮੈਨੂੰ ਭੁੱਖ ਲੱਗੀ, ਅਸੀਂ ਕਹਿੰਦੇ ਜਾ ਗੁਰਦੁਆਰੇ ਚਲੇ ਜਾ। ਵੀ ਪੁੱਛੋ ਤੇਰੇ ਘਰ ਨੂੰ ਕੀ ਹੋਇਆ ਬਈ? ਤੂੰ ਪੈਸੇ ਕਿਸੇ ਨੂੰ ਨਾ ਦੇ, ਘੱਟੋ ਘੱਟ ਤੇਰੇ ਕੋਲ ਅਗਲੇ ਨੇ ਪ੍ਰਸ਼ਾਦਾ ਮੰਗਿਆ, ਉਹਨੂੰ ਕਿਹਾ ਭਰਾ ਆ ਚੱਲ ਮੇਰੇ ਘਰ ਚੱਲ, ਮੇਰੇ ਘਰ ਵੀ ਗੁਰੂ ਦਾ ਲੰਗਰ ਹੈ। ਔਰ ਜਦੋਂ ਇਹ ਮਰਿਆਦਾ ਦਾ ਪਤਾ ਸੀ ਨਾ, ਉਦੋਂ ਮਾਲਕ ਵੀ ਕਹਿੰਦਾ ਸੀ ਅਤੇ ਸੁਆਣੀ ਵੀ ਸਮਝਦੀ ਸੀ ਕਿ ਅਸੀਂ ਦੋ ਜਣਿਆਂ ਨੇ ਰਾਤ ਨੂੰ ਪਤੀਲੀ ਮੂੰਹਦੀ ਮਾਰ ਕੇ ਨਹੀਂ ਸੌਣਾ, ਸਾਡੇ ਘਰ ਕੋਈ ਰਾਹਗੀਰ ਮੁਸਾਫਰ ਆ ਕੇ ਪ੍ਰਸ਼ਾਦਾ ਵੀ ਮੰਗ ਸਕਦਾ। ਉਹ ਦੋ ਜਣੇ ਚਾਰ ਜਣਿਆਂ ਦਾ ਬਣਾ ਕੇ ਰੱਖਦੇ ਸੀ ਵੀ ਜੇ ਕੋਈ ਹੋਰ ਸ਼ੱਕਦੇ ਆ ਗਿਆ ਤਾਂ ਕੀ ਕਹਾਂਗੇ। ਉਹ ਇਹ ਨਹੀਂ ਸੀ ਸਮਝਦੇ ਕਿ ਸਾਡੇ ਘਰ ਵਿੱਚ ਕੇਵਲ ਪ੍ਰੀਤੀ ਭੋਜਨ ਹੈ, ਸਮਝਦੇ ਸਾਡੇ ਘਰ ਗੁਰੂ ਦਾ ਲੰਗਰ ਹੈ ਅਤੇ ਗੁਰੂ ਕੇ ਲੰਗਰ ਦੇ ਲਈ ਹਰ ਬੰਦੇ ਨੂੰ ਭੁੱਖੇ ਨੂੰ ਹੱਕ ਹੈ ਕਿ ਉਹ ਆ ਕੇ ਕਹੇ ਵੀ ਮੈਨੂੰ ਵੀ ਦਿਓ, ਮੈਨੂੰ ਵੀ ਛਕਾਓ। ਤੁਹਾਡੀ ਰੋਟੀ ਹੋ ਸਕਦਾ ਕੋਈ ਨਹੀਂ ਮੰਗ ਸਕਦਾ, ਪਰ ਗੁਰੂ ਕਾ ਲੰਗਰ ਤੇ ਹਰ ਆਦਮੀ ਮੰਗ ਸਕਦਾ, ਹੱਕ ਨਾਲ ਮੰਗ ਸਕਦਾ। ਹੁਣ ਅਸੀਂ ਇਹ ਸਾਰੀਆਂ ਚੀਜ਼ਾਂ ਗਵਾ ਲਈਆਂ ਸੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਵੀ ਸਮਝਾਇਆ ਕਿ ਸਿੱਖਾ ਇਗਰੇ ਸ਼ੋਭਾ ਤੇਰੇ ਘਰ ਵਿੱਚ ਹੋਣੀ ਚਾਹੀਦੀ ਹੈ। ਬਦਰੇ ਪੰਡਿਤ ਨੂੰ ਇਸ ਗੱਲ ਦਾ ਪਤਾ ਸੀ, ਉਹ ਕਹਿੰਦੇ ਕਿ ਧਨ ਬਿਨਾਂ ਜਨ ਜਗ ਨਾ ਸੁਹਾਵੈ। ਅਤੇ ਗੁਰੂ ਅਮਰਦਾਸ ਪਿਤਾ ਫਿਰ ਜਗਤ ਵਾਲੀ ਜਿਹੜੀ ਸ਼ੋਭਾ ਹੈ ਉਹ ਤਾਂ ਗਈ, ਨਾਮ ਤਾਂ ਮੈਂ ਜਪ ਲਵਾਂਗਾ ਪਰ ਦੁਨੀਆਂ ਦੀ ਸ਼ੋਭਾ ਤਾਂ ਇਸ ਮਾਇਆ ਨਾਲ ਹੀ ਹੈ। ਦੇਖੋ ਮੈਨੂੰ ਤਾਂ ਇੱਦਾਂ ਗੱਲ ਸਮਝ ਆਈ ਹੈ ਕਿ ਰੱਬ ਇਕੱਲਾ ਹੀ ਸੀ ਅਤੇ ਰੱਬ ਨੂੰ ਆਪਣੀ ਹੋਂਦ ਦੱਸਣ ਵਾਸਤੇ ਮੈਨੂੰ ਇੱਦਾਂ ਸਮਝ ਆਈ ਹੈ, ਪਰ ਸਮਝਾਈ ਮੈਨੂੰ ਮੇਰੇ ਗੁਰੂ ਨੇ ਹੀ ਹੈ। ਹੁਣ ਮੈਂ ਪੰਗਤੀ ਪੜ੍ਹਾਂਗਾ, ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਉਹਨੇ ਆਪਣੇ ਆਪ ਨੂੰ ਬਣਾ ਲਿਆ, ਆਪਣਾ ਨਾਂ ਵੀ ਰੱਖ ਲਿਆ, ਕੋਈ ਜਪਣ ਲਈ ਆਇਆ ਹੀ ਨਹੀਂ। ਫਿਰ ਉਹਨੇ ਕੀ ਕੀਤਾ? ਦੂਈ ਕੁਦਰਤ ਸਾਜੀ ਹੈ, ਫਿਰ ਉਹਨੇ ਮਾਇਆ ਬਣਾਈ ਵੀ ਕੋਈ ਮੇਰਾ ਨਾਂ ਵੀ ਤਾਂ ਲਵੇ, ਕੋਈ ਮੇਰੇ ਦਰਸ਼ਨ ਕਰਨ ਵੀ ਤਾਂ ਆਵੇ, ਕੋਈ ਮੇਰਾ ਕੋਈ ਆ ਕੇ ਮੈਨੂੰ ਮੱਥਾ ਵੀ ਤਾਂ ਟੇਕੇ। ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਪਰਮਾਤਮਾ ਨੇ ਆਪ ਆਪਣੀ ਹੋਂਦ ਨੂੰ ਜਿਤਾਉਣ ਵਾਸਤੇ ਫਿਰ ਕੁਦਰਤ ਦੀ ਸਾਜਨਾ ਵੀ ਆਪ ਕੀਤੀ ਹੈ। ਬਦਰਾ ਪੰਡਿਤ ਕਹਿੰਦਾ ਕਿ ਮਹਾਰਾਜ ਦੂਸਰੀ ਗੱਲ, ਧਨ ਦੇਹੇ ਨਾਮ ਦੇਹੇ ਨਾ ਜਨ ਕਹੋ, ਹੁਣ ਤੂੰ ਆਪਣੇ ਸੇਵਕ ਨੂੰ ਮਾਇਆ 'ਤੇ ਦੇ ਦੇਵੇਂ ਜਿਵੇਂ ਅੱਜ ਹੋ ਰਿਹਾ। ਅੱਜ ਸਿੱਖਾਂ ਦੇ ਕੋਲ ਮਾਇਆ ਘੱਟ ਨਹੀਂ ਹੈ, ਬਸ ਫਰਕ ਇੰਨਾ ਹੀ ਹੈ ਕਿ ਮੱਥਾ ਟੇਕਣ ਲਈ 10 ਰੁਪਈਏ, ਜੇ ਕਦੇ ਗੁਰੂ ਕੇ ਕੀਰਤਨੀਏ ਜਾਂ ਕਦੇ ਪਾਠ ਦੀ ਗੱਲ ਆਵੇ, ਅੱਛਾ ਗਿਆਨੀ ਜੀ ਭੇਟਾ ਹੁਣ 5100 ਹੋ ਗਈ ਖੰਡ ਪਾਠ ਦੀ, ਪੁੱਛੋ ਵੀ ਤੂੰ ਗਾਉਣ ਵਾਲਿਆਂ ਵਾਰੀ ਤਾਂ ਕਦੇ ਨਹੀਂ ਪੁੱਛਿਆ ਵੀ ਉਹਨਾਂ ਦੀ ਭੇਟਾ ਕਿੰਨੀ ਹੋ ਗਈ ਹੈ। ਉੱਥੇ ਤਾਂ ਕਹਿੰਦੇ ਜੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਤੂੰ ਕਹਿ ਦਿਓ ਜੇ ਵੀ ਆ ਜਾਵੇ ਉਹ, ਕਿਉਂਕਿ ਧੀਆਂ ਭੈਣਾਂ ਨੇ ਨੱਚਣਾ ਜੋ ਹੋਇਆ, ਸਾਰੀਆਂ ਰਹਿ ਜਾਣਗੀਆਂ ਵਿਚਾਰੀਆਂ। ਜਿਹਨੇ ਨਾਮ ਜਪਾਉਣਾ ਹੈ, ਵੇਖੋ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਮੈਂ ਕਦੇ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਕਿ ਕੋਈ ਪਾਠ ਦਾ ਮੁੱਲ ਪਾਵੇ, ਕੋਈ ਕੀਰਤਨ ਦਾ ਮੁੱਲ ਪਾਵੇ, ਪਰ ਸਵਾਲ ਇਹ ਹੈ ਕਿ ਮੇਰੀ ਕੌਮ ਕਿੱਥੇ ਖੜੀ ਹੋ ਗਈ। ਅੱਗੇ ਇੱਕ ਵੇਲਾ ਹੁੰਦਾ ਸੀ ਕਿ ਕੀਰਤਨ ਹੋ ਰਿਹਾ ਅਤੇ ਹਰ ਵਿਅਕਤੀ ਭਾਵੇਂ 2 ਰੁਪਈਏ 54.5 ਪੈਸੇ ਮੱਥਾ ਟੇਕੇ, ਹਰ ਆਦਮੀ ਕੀਰਤਨ ਦੀ ਭੇਟਾ ਰੱਖ ਕੇ ਬੈਠਦਾ ਸੀ। ਅਸੀਂ ਉਹ ਚੀਜ਼ਾਂ ਗਵਾ ਲਈਆਂ ਆਪਸ ਵਿੱਚ। ਹੁਣ ਸਤਿਗੁਰੂ ਦੇ ਸਨਮੁਖ ਬਦਰਾ ਪੰਡਿਤ ਕੀ ਕਹਿੰਦਾ? ਉਹ ਕਹਿੰਦਾ ਮਹਾਰਾਜ ਧਨ ਦੇਹੇ ਨਾਮ ਦੇਹੇ ਨਾ ਜਨ ਕਹੋ, ਨਾਮ ਬਿਨਾਂ ਜਨ ਜੰਪੁਰ ਜਾਵੇ। ਇਹ ਮਾਇਆ ਤੈਨੂੰ ਨਰਕਾਂ ਨੂੰ ਲੈ ਜਾਏਗੀ, ਕਿਉਂਕਿ ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਮਾਇਆ ਦੀ ਜਿਹੜੀ ਚਮਕ ਦਮਕ ਹੈ, ਮਾਇਆ ਦੇ ਜਿਹੜੇ ਇਹ ਵੱਖਰੇ ਵੱਖਰੇ ਰੂਪ ਨੇ, ਇਹ ਤਾਂ ਤੇਰੇ ਸੇਵਕ ਨੂੰ ਨਰਕਾਂ ਤੱਕ ਲੈ ਜਾਣਗੇ। ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਤੇਰਾ ਸੇਵਕ ਗਵਾਚ ਜਾਏਗਾ। ਅੱਜ ਵੀ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ। ਆਦ ਤੋਂ ਲੈ ਕੇ ਅੰਤ ਤੱਕ ਵਿਚਕਾਰਲੇ ਸਮੇਂ ਵਿੱਚ ਵੀ ਮੇਰੀ ਰੱਖਿਆ ਵਾਹਿਗੁਰੂ ਨੇ ਕੀਤੀ ਹੈ। ਦੁਨਿਆਵੀ ਬੰਦਾ ਦੁਨੀਆ ਦੇ ਤੌਰ 'ਤੇ ਸੋਚਦਾ, ਧਾਰਮਿਕ ਬੰਦਾ ਧਰਮ ਦੇ ਤੌਰ 'ਤੇ ਸੋਚਦਾ। ਹੁਣ ਅਸੀਂ ਇਹ ਕਥਾ ਬਹੁਤ ਵਾਰੀ ਸੁਣ ਲਈ ਹੈ ਕਿ ਬਾਬਾ ਫਰੀਦ ਵਰਗੇ ਮਹਾਂਪੁਰਖ ਨੂੰ ਇੱਕ ਕੋਠੇ 'ਤੇ ਰਹਿਣ ਵਾਲੀ ਔਰਤ ਪੁੱਛਦੀ ਹੈ, ਉਹ ਫਕੀਰਾ ਮੈਨੂੰ ਇਹ ਦੱਸ ਕਿ ਤੇਰੀ ਦਾੜੀ ਸੁੱਚੀ ਹੈ ਕਿ ਮੇਰੀ ਜਿਹੜੀ ਕੁੱਕਰ ਹੈ, ਕੁੱਤੀ ਹੈ, ਇਹਦੀ ਵੀ ਪੂਛਲ ਦੇ ਵਾਲ ਨੇ ਕਿ ਇਹਦੀ ਪੂਛ ਸੁੱਚੀ ਹੈ। ਤਾਂ ਉਸ ਫਕੀਰ ਨੇ ਆਖਿਆ ਸੀ, ਮੈਂ ਬੀਬਾ ਤੈਨੂੰ ਅੱਜ ਇਹਦਾ ਕੋਈ ਜਵਾਬ ਨਹੀਂ ਦਿਆਂਗਾ, ਸਮਾਂ ਆਏਗਾ ਜਵਾਬ ਦਿਆਂਗਾ ਮੈਂ, ਹੁਣ ਆਖਰੀ ਸਮਾਂ ਆ ਗਿਆ। ਹੁਣ ਆਪਣੇ ਸੇਵਕਾਂ ਨੂੰ ਕਿਹਾ ਵੀ ਜਾਓ ਬਈ ਉਹ ਕੋਠੇ 'ਤੇ ਰਹਿਣ ਵਾਲੀ ਔਰਤ ਨੂੰ ਬੁਲਾਓ। ਉਹ ਵੀ ਪਰੇਸ਼ਾਨ ਸੀ ਵੀ ਏਡੇ ਵੱਡੇ ਸੰਤ ਦਾ ਇਹੋ ਜਿਹੇ ਸਮੇਂ ਇਹੋ ਜਿਹੀ ਔਰਤ ਨੂੰ ਬੁਲਾਉਣ ਦਾ ਕੀ ਕਾਰਨ ਹੈ। ਬੁਲਾਇਆ, ਉਹ ਜਿਹੋ ਜਿਹੇ ਕਰਮ ਸੀ ਉਹੋ ਜਿਹੀ ਉਹਦੀ ਭਾਖਿਆ ਵੀ ਸੀ, ਬੋਲੀ ਵੀ ਸੀ। ਕਹਿੰਦੀ ਹੂੰ ਕਿਆ ਹੈ? ਬਾਬਾ ਜੀ ਕਹਿਣ ਲੱਗੇ, ਬੀਬਾ ਮੇਰੀ ਦਾੜੀ ਦੇ ਵਾਲ ਸੁੱਚੇ ਨੇ, ਮੇਰੀ ਦਾੜੀ ਸੁੱਚੀ ਹੈ। ਕਹਿੰਦੀ ਇੰਨੀ ਗੱਲ ਤੂੰ ਉਦੋਂ ਹੀ ਦੱਸ ਦਿੰਦੋ? ਕਹਿੰਦੇ ਨਹੀਂ, ਉਦੋਂ ਬੇੜੀ ਮੱਝ ਧਾਰ ਵਿੱਚ ਸੀ, ਉਦੋਂ ਬੇੜੀ ਮੱਝ ਧਾਰ ਵਿੱਚ ਸੀ। ਜਿਹੜਾ ਧਾਰਮਿਕ ਵਿਅਕਤੀ ਹੈ ਉਹ ਇਸ ਪੰਗਤੀ ਦੇ ਅਰਥ ਇਹੋ ਹੀ ਕਰਦਾ। ਉਹ ਕਹਿੰਦਾ ਪਰਮਾਤਮਾ ਵਿਸ਼ੇ ਵਿਕਾਰਾਂ ਤੋਂ ਮੈਨੂੰ ਮੁੱਢ ਤੋਂ ਲੈ ਕੇ ਅਖੀਰ ਤੱਕ ਤੂੰ ਰੱਖਿਆ, ਨਹੀਂ ਤਾਂ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਕਦੇ ਵੀ ਜੀਵਨ ਜਿਹੜਾ ਸੀ ਉਹ ਖਤਮ ਹੋ ਸਕਦਾ ਸੀ, ਗਰਕ ਹੋ ਸਕਦਾ ਸੀ, ਬਰਬਾਦ ਹੋ ਸਕਦਾ ਸੀ, ਵਿਨਾਸ਼ ਹੋ ਸਕਦਾ ਸੀ। ਇੱਕ ਛੋਟੀ ਜਿਹੀ ਗਲਤੀ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਿੰਨੇ ਤੀਰਥ ਨਹਾਤੇ, ਕਿੰਨੇ ਦਾਨ ਪੁੰਨ ਕੀਤੇ, ਕਿੰਨੇ ਵਰਤ ਨੇਮ ਰੱਖੇ, ਥੋੜ੍ਹੀ ਜਿਹੀ ਹਉਮੈ ਆ ਗਈ ਅਤੇ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇੰਜ ਹੋਇਆ ਜਿਵੇਂ ਡੂੰਘੇ ਪਾਣੀ ਖੁੱਲ੍ਹੇ ਪਾਣੀ ਵਿੱਚ ਹਾਥੀ ਨਹਾਉਂਦਾ ਰਿਹਾ, ਪਰ ਜਦੋਂ ਬਾਹਰ ਨਿਕਲਣ ਲੱਗਾ ਅਤੇ ਕੰਢੇ 'ਤੇ ਜਿਹੜੀ ਚਿਕੜੀ ਸੀ ਦੋ ਚਾਰ ਸੁੰਡਾਂ ਭਰੀਆਂ ਅਤੇ ਉਹ ਫਿਰ ਆਪਣੇ ਸਰੀਰ 'ਤੇ ਸੁੱਟ ਲਈਆਂ, ਰਿਹਾ ਤਾਂ ਮੈਲੇ ਦਾ ਮੈਲਾ ਹੀ ਨਾ, ਫਾਇਦਾ ਕੀ ਹੋਇਆ? ਡੂੰਘੇ ਪਾਣੀ ਵਿੱਚ ਨਹਾਉਣ ਦਾ ਵੀ ਕੀ ਅਰਥ ਨਿਕਲਿਆ? ਤੇਰੇ ਵਰਤ ਨੇਮ ਕੀਤੇ, ਤੇਰੇ ਧਰਮ ਕਰਮ ਕੀਤੇ ਕਿਸ ਅਰਥ ਆਏ? ਕਿਉਂਕਿ ਤੈਨੂੰ ਪਤਾ ਹੋਣਾ ਚਾਹੀਦਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢੱਲ ਹੈ, ਇਹਨਾਂ ਤੋਂ ਰੱਖਿਆ ਕੇਵਲ ਅਤੇ ਕੇਵਲ ਤੇਰਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਹੀ ਕਰ ਸਕਦਾ। ਇਹਦੇ ਵਿੱਚ ਹੋਰ ਕੋਈ ਸਹਾਇਕ ਨਹੀਂ ਹੋ ਸਕਦਾ, ਕੋਈ ਮਦਦਗਾਰ ਨਹੀਂ ਹੋ ਸਕਦਾ। ਹਾਂਜੀ,
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ।
ਪਰਮੇਸ਼ਰ ਨੇ ਰੱਖਿਆ ਕੀਤੀ, ਕਿਵੇਂ ਕੀਤੀ? ਪਰਮੇਸ਼ਰ ਨੇ ਸਤਿਗੁਰੂ ਮਿਲਾ ਦਿੱਤਾ। ਸਤਿਗੁਰੂ ਨੇ ਕੀ ਕੀਤਾ? ਸਤਿਗੁਰੂ ਨੇ ਨਾਮ ਦੇ ਦਿੱਤਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜੇ ਕਦੇ ਇਹ ਕਹਿਣਾ ਹੋਵੇ ਨਾ ਮੈਂ ਵੱਡੇ ਭਾਗਾਂ ਵਾਲਾ, ਅਤੇ ਐਵੇਂ ਘਰ ਦੀਆਂ ਮੰਜ਼ਿਲਾਂ ਗਿਣ ਕੇ ਨਾ ਦੱਸਿਓ, ਜੇ ਫਿਰ ਇਹ ਦੱਸਿਓ ਵੀ ਮੈਨੂੰ ਸਤਿਗੁਰੂ ਨੇ ਮੂਲ ਮੰਤਰ ਵੀ ਦਿੱਤਾ, ਗੁਰ ਮੰਤਰ ਵੀ ਦਿੱਤਾ, ਨਿਤਨੇਮ ਵੀ ਦਿੱਤਾ, ਇਹਨੇ ਜਵਾਬ ਦਿਆ ਜੇ। ਐਵੇਂ ਘਰ ਦੀਆਂ ਚੀਜ਼ਾਂ ਗਿਣ ਕੇ ਨਾ ਦੱਸਣ ਲੱਗ ਜਾਇਓ ਜੀ ਮੈਂ ਬੜਾ ਭਾਗਾਂ ਵਾਲਾ ਜੀ। ਗੁਰ ਕਾ ਸਿੱਖ ਵਡਭਾਗੀ ਉਦੋਂ ਹੀ ਹੈ ਜਦੋਂ ਉਹਨੂੰ ਉਹਦੇ ਸਤਿਗੁਰੂ ਨੇ ਨਾਮ ਧਨ ਦੇ ਦਿੱਤਾ, ਨਾਮ ਦਾ ਖਜ਼ਾਨਾ ਦੇ ਦਿੱਤਾ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ, ਅਤੇ ਇਸ ਨਾਮ ਤੋਂ ਜਪ ਜਪ ਕੇ ਫਿਰ ਉਸਨੇ ਅੰਮ੍ਰਿਤ ਦਾ ਆਤਮਕ ਜੀਵਨ ਦੇਣ ਵਾਲੇ ਜਲ ਦਾ ਆਨੰਦ ਮਾਣਿਆ। ਹੁਣ ਪੰਕਤੀਆਂ ਤਾਂ ਇਹੀ ਨੇ ਸਤਿਗੁਰੂ ਦੀ ਬਾਣੀ ਦੇ ਵਿੱਚ ਕਿ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ। ਜਿਹੜਾ ਪੰਜ ਪਿਆਰੇ ਅੰਮ੍ਰਿਤ ਦਿੰਦੇ ਨੇ ਉਹ ਵੀ ਬਾਣੀ ਤੋਂ ਹੀ ਬਣਦਾ, ਉਹ ਵੀ ਬਾਣੀ ਪੜ੍ਹਿਆ ਹੀ ਉਹ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ। ਹਾਂਜੀ,
ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ।
ਪਰਮੇਸ਼ਰ ਨੇ ਰੱਖਿਆ ਕੀਤੀ, ਸਤਿਗੁਰੂ ਮਿਲਾਇਆ, ਨਾਮ ਦਿੱਤਾ, ਅਤੇ ਤੂੰ ਭਾਈ ਫਿਰ ਨਾਮ ਦੀ ਕਮਾਈ ਕਰਕੇ ਅੰਮ੍ਰਿਤ ਦਾ ਸਵਾਦ ਮਾਣ ਲਿਆ, ਫਿਰ ਵਿਸ਼ੇ ਵਿਕਾਰਾਂ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਪਈ, ਉਹ ਆਪੇ ਹੀ ਛੁੱਟ ਗਏ। ਫਿਰ ਉਸ ਪਰਮੇਸ਼ਰ ਨੇ ਕੀ ਕੀਤਾ? ਪਰਮੇਸ਼ਰ ਨੇ ਗੁਰਮੁਖਾਂ ਦੀ ਸੰਗਤ ਵੀ ਦਿੱਤੀ। ਸਾਧ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ। ਜਿਹੜੀ ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਫਲਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਪਰਮੇਸ਼ਰ ਨੇ ਫਿਰ ਉਹ ਚੰਗੇ ਮਨੁੱਖ ਬੁਲਾਏ, ਸਾਨੂੰ ਮਿੱਤਰ ਕਿਹੋ ਜਿਹੇ ਮਿਲੇ ਪਤਾ ਤੁਹਾਨੂੰ, ਜਿਹੜੇ ਸਾਨੂੰ ਲੁੱਟ ਕੇ ਹੀ ਖਾ ਗਏ। ਸਖੇ ਸੰਬੰਧੀ ਰਿਸ਼ਤੇਦਾਰ ਵੀ ਇੱਦਾਂ ਦੇ ਮਿਲੇ, ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਮੈਂ ਦੁਨੀਆ ਰੋਂਦੀ ਵੇਖੀ ਹੈ, ਗਿਆਨੀ ਜੀ ਸਾਡੀਆਂ ਤੇ ਜ਼ਮੀਨਾਂ ਵੀ ਮਰ ਲਈਆਂ, ਵੀ ਤੂੰ ਮਿੱਤਰ ਹੀ ਇੱਦਾਂ ਦੇ ਬਣਾਏ ਭਾਈ, ਤੈਨੂੰ ਇਹਨਾਂ ਨਾਲ ਰਹਿਣਾ ਆਉਣਾ ਚਾਹੀਦਾ ਸੀ, ਤੂੰ ਮਿੱਤਰ ਉਹ ਬਣਾਉਣੇ ਸੀ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ, ਹਾਂ ਟੁਡੇਂਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕੇ। ਤੂੰ ਤੇ ਹੇੜਾ ਲੈ ਕੇ ਤੁਰਿਆ ਫਿਰਦਾ, ਇੰਨੇ ਨਹੀਂ ਹੋ ਸਕਦੇ, ਇੱਦਾਂ ਨਹੀਂ ਹੋ ਸਕਦੇ, ਤੂੰ ਤੇ ਆਪਣੇ ਮਗਰ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਬੰਦਾ ਲੈ ਕੇ ਤੁਰਿਆ ਫਿਰਦਾ, ਤੂੰ ਕੀ ਸੋਚਦਾ ਵੀ ਇਹ ਸਾਰੇ ਤੇਰੇ ਮਿੱਤਰ ਨੇ? ਨਾ ਭਾਈ, ਇਹ ਤੇ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀ ਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਇਹ ਤੇ ਆਪਣੇ ਸਵਾਰਥ ਕਰਕੇ ਇਕੱਠੇ ਹੋਏ ਨੇ, ਵੀ ਤੂੰ ਬਾਹਰੋਂ ਆਇਆ, ਹੋ ਸਕਦਾ ਜਾਂਦਾ ਜਾਂਦਾ ਏਅਰਪੋਰਟ ਤੋਂ ਆਪਣੀ ਜਾਕਟ ਹੀ ਲਾਹ ਕੇ ਦੇ ਜਾਏ, ਹੋਰ ਤੂੰ ਕੀ ਸੋਚਦਾ ਵੀ ਉਹ ਤੇਰੇ ਨਾਲ ਸੁਖੋੜੀ ਪੜ੍ਹਨ ਲਈ ਇਕੱਠੇ ਹੋਏ ਨੇ? ਜਦੋਂ ਪਰਮੇਸ਼ਰ ਰੱਖਿਆ ਕਰਦਾ ਅਧਿਆਤਮਕ ਮਾਰਗ 'ਤੇ, ਫਿਰ ਉਹ ਪ੍ਰਭੂ ਪਿਆਰੇ ਵੀ ਮਿਲਾਉਂਦਾ, ਉਹਨਾਂ ਦੀ ਸੰਗਤ ਵਿੱਚ ਪ੍ਰਾਣੀ ਰਹਿ ਕੇ ਉਹਦੇ ਗੁਣ ਗਾਉਂਦਾ। ਹਾਂਜੀ,
ਪਾਏ ਮਨੋਰਥ ਸਭ ਜੋਨੀ ਨਹਿ ਪਵੈ।
ਫਿਰ ਧਾਰਮਿਕ ਮਨੁੱਖ ਦੇ ਜਿਹੜੇ ਮਨੋਰਥ ਨੇ, ਧਾਰਮਿਕ ਬੰਦੇ ਦੀਆਂ ਬਹੁਤੀਆਂ ਇੱਛਾ ਹੁੰਦੀਆਂ ਹੀ ਨਹੀਂ, ਉਹ ਕਹਿੰਦੇ ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ, ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਉਹ ਕੋਈ ਬਿਲਡਿੰਗਾਂ ਥੋੜ੍ਹਾ ਮੰਗਦਾ, ਨਾ ਵੱਡੇ ਵੱਡੇ ਵਪਾਰ ਮੰਗਦਾ, ਪਰਮਾਤਮਾ ਨੇ ਉਹਦੀਆਂ ਮਨੋਰਥ ਇਸ਼ਾਵਾਂ ਪੂਰੀਆਂ ਕਰ ਦਿੱਤੀਆਂ, ਉਹ ਫਿਰ ਜੂਨਾਂ ਵਿੱਚ ਨਹੀਂ ਭਟਕਦਾ। ਹਾਂਜੀ,
ਸਭ ਕਿਛੁ ਕਰਤੇ ਹੱਥ ਕਾਰਨ ਜੋ ਕਰੈ।
ਜੰਮਣ ਮਰਨ ਦਾ ਜਿਹੜਾ ਮੂਲ ਹੈ ਉਹ ਸਾਡੀ ਇੱਛਾ ਹੈ। ਮੈਂ ਤਾਂ ਪਿਛਲੇ ਦਿਨੀ ਵੀ ਬੇਨਤੀ ਕਰਕੇ ਗਿਆ ਸੀ, ਵੇਖੋ ਕਥਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ, ਗੁਰੂ ਤੇਗ ਬਹਾਦਰ ਮਹਾਰਾਜ ਨੇ ਸਮਝਾਇਆ ਕਿ ਪਾਪ ਦਾ ਮੂਲ ਕੀ ਹੈ। ਅਸੀਂ ਕਹਾਂਗੇ ਪਾਪ ਦਾ ਮੂਲ ਕਾਮ ਹੈ ਜੀ, ਕ੍ਰੋਧ ਹੈ ਜੀ, ਲੋਭ ਹੈ ਜੀ, ਮੋਹ ਹੈ ਜੀ, ਹੰਕਾਰ ਹੈ ਜੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਹੀਂ, ਤੇਰੀ ਇੱਛਾ ਹੈ। ਹੁਣ ਮੇਰੀ ਇੱਛਾ ਕੀ ਹੈ? ਮੇਰੀ ਇੱਛਾ ਕਿ ਮੈਨੂੰ ਸਕੂਟਰ ਚਾਹੀਦਾ, ਔਕਾਤ ਮੇਰੀ ਸਾਈਕਲ ਦੀ ਵੀ ਹੈ ਨਹੀਂ। ਹੁਣ ਸਕੂਟਰ ਕਿਵੇਂ ਬਣੇਗਾ? ਜਦ ਮੈਂ ਝੂਠ ਬੋਲਾਂਗਾ, ਜਾਂ ਮੈਂ ਚੋਰੀ ਕਰਾਂਗਾ, ਜਾਂ ਮੈਂ ਫਿਰ ਇੱਧਰ ਦੀਆਂ ਉੱਧਰ ਦੀਆਂ ਘੁਮਾਵਾਂਗਾ। ਇੱਛਾ ਤੋਂ ਪਾਪ ਦਾ ਜਨਮ ਹੁੰਦਾ। ਸਵਾਲ ਇਹ ਹੈ ਕਿ ਤੇਰੀ ਇੱਛਾ ਕੀ ਹੈ? ਜਦੋਂ ਇੱਛਾ ਹੀ ਇਹ ਹੈ ਕਿ ਮੋਕੋ ਕਰ ਸੰਤਨ ਕੀ ਧੂਰੇ, ਤਾਂ ਫਿਰ ਤੂੰ ਦੁਨੀਆਂ ਵਿੱਚ ਕਿਉਂ ਜਾਵੇਂਗਾ? ਪਾਪ ਤਾਂ ਹੋਏਗਾ ਹੀ ਨਹੀਂ ਤੇਰੇ ਕੋਲੋਂ, ਤੈਨੂੰ ਲੋੜ ਹੀ ਨਹੀਂ ਹੈ। ਤਾਂ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੇ। ਕਰਨ ਕਰਾਉਣ ਵਾਲਾ ਰੱਬ ਹੈ, ਹੁਣ ਜਿੰਨੀਆਂ ਬੇਨਤੀਆਂ ਮੈਂ ਤੁਹਾਨੂੰ ਕਰ ਰਿਹਾ ਤੁਸੀਂ ਸੋਚਦੇ ਹੋਵੋਗੇ ਫਿਰ ਗਿਆਨੀ ਜੀ ਤਾਂ ਬ੍ਰਹਮ ਗਿਆਨੀ ਨੇ ਨਾ ਭਾਈ ਮੈਨੂੰ ਗੱਲ ਸਮਝ ਆ ਗਈ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਗਿਆਨ ਪ੍ਰਾਪਤੀ ਨਹੀਂ ਹੈ ਹਰ ਭੁੱਖੇ ਨੂੰ ਗਿਆਨ ਹੈ ਕਿ ਪ੍ਰਸ਼ਾਦਾ ਮਿਲ ਜਾਏ ਮੇਰੀ ਭੁੱਖ ਮਿਟ ਜਾਏਗੀ ਹਰ ਗਰੀਬ ਨੂੰ ਗਿਆਨ ਹੈ ਜੇ ਮੇਰੇ ਕੋਲ ਪੈਸੇ ਆ ਜਾਣ ਮੇਰੀਆਂ ਵੀ ਮਹਿਲ ਮਾੜੀਆਂ ਬਣ ਜਾਣਗੀਆਂ ਹਰ ਬਿਮਾਰ ਨੂੰ ਪਤਾ ਜੇ ਮੈਨੂੰ ਦਵਾਈ ਮਿਲ ਜਾਏ ਮੈਂ ਠੀਕ ਹੋ ਜਾਵਾਂਗਾ ਤੁਹਾਨੂੰ ਪੁੱਛੋ ਵੀ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਠੀਕ ਹੋ ਹੀ ਗਿਆ ਨਹੀਂ ਇਕੱਲਾ ਗਿਆਨ ਪ੍ਰਾਪਤੀ ਨਹੀਂ ਹੈ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਇਹ ਕਾਰਨ ਇਹ ਵਿਦ ਵਾਹਿਗੁਰੂ ਆਪ ਬਣਾਏਗਾ ਇਹ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਇਹ ਸਭ ਕੁਝ ਉਹਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਕਾਰਨ ਵਿਦ ਉਹ ਸੰਯੋਗ ਆਪੇ ਹੀ ਬਣਾਉਂਦਾ ਹੈ ਹਾਂਜੀ
ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ
ਗੁਰੂ ਅਰਜਨ ਦੇ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਮੈਂ ਨਾਨਕ ਸੰਤਾਂ ਦੇ ਚਰਨਾਂ ਦੀ ਧੂੜੀ ਮੰਗਦਾ ਤਾਂ ਕਿ ਮੈਂ ਵੀ ਇਸ ਭਵ ਸਾਗਰ ਨੂੰ ਤਰ ਜਾਵਾਂ ਹਾਂਜੀ
ਮਹੱਲਾ ਪੰਜਵਾਂ ਤਿਸਨੋ ਮਨ ਵਸਾਏ ਜਿਨ ਉਪਾਇਆ
ਬੰਦਿਆ ਆਪਣੇ ਅੰਦਰ ਉਹਨੂੰ ਵਸਾ ਜਿਹਨੇ ਤੈਨੂੰ ਪੈਦਾ ਕੀਤਾ ਹੁਣ ਅੱਜ ਪਤਾ ਕਰਿਓ ਵੀ ਜਿਹਦੀ ਤੁਹਾਡੇ ਘਰ ਵਿੱਚ ਫੋਟੋ ਹੈ ਜਿਹਦੀ ਤੁਹਾਡੀ ਕਾਰ ਵਿੱਚ ਫੋਟੋ ਹੈ ਜਿਹਦੀ ਤੁਹਾਡੇ ਲਾਕਟ ਵਿੱਚ ਫੋਟੋ ਹੈ ਤੁਹਾਨੂੰ ਪੈਦਾ ਇਹਨੇ ਕੀਤਾ ਅਸੀਂ ਉਦਾਂ ਹੀ ਗਵਾਚ ਗਏ ਹਾਂ ਘਰ ਫੋਟੋ ਲੱਗੀ ਬਾਬਾ ਜੀ ਦੀ ਬੜੀ ਕਿਰਪਾ ਹੈ ਪੁੱਛੋ ਇਹ ਅੱਖਾਂ ਤੈਨੂੰ ਬਾਬਾ ਜੀ ਨੇ ਦਿੱਤੀਆਂ ਨੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੀਓ ਪਿੰਡ ਜਿਨ ਸਾਜਿਆ ਇਹ ਇਹੋ ਬਾਬਾ ਜੀ ਨੇ ਨਹੀਂ ਗਿਆਨੀ ਜੀ ਇਹ ਤਾਂ ਨਹੀਂ ਹੈਗੇ ਤੇ ਫਿਰ ਜਿਹੜੇ ਹੈਗਾ ਸੀ ਉਹ ਕਿੱਧਰ ਗਿਆ ਫਿਰ ਤੇ ਉਸ ਬਾਬੇ ਦਾ ਇਹ ਕੋਈ ਚੇਲਾ ਹੀ ਹੋਵੇਗਾ ਮੰਤਰੀ ਹੋਵੇਗਾ ਇਹ ਪ੍ਰਧਾਨ ਮੰਤਰੀ ਨਹੀਂ ਹੈਗਾ ਫਿਰ ਤੂੰ ਮੂਲ ਨੂੰ ਛੱਡ ਕੇ ਡਾਲੀ ਪਿੱਛੇ ਕਿਉਂ ਤੁਰ ਪਿਆ ਹਰ ਮਹਾਂਪੁਰਖ ਪੂਜਣ ਯੋਗ ਹੈ ਜਿਹੜਾ ਤੁਹਾਨੂੰ ਨਾਮ ਨਾਲ ਜੋੜਦਾ ਪਰ ਇਹ ਚੇਤਾ ਰੱਖਣਾ ਕਿ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਇਹ ਪਤਾ ਕਰੋ ਤੁਹਾਨੂੰ ਪੈਦਾ ਕਿਹਨੇ ਕੀਤਾ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾ ਨੀ ਪੰਜ ਤੱਤਾਂ ਦੀ ਇਹ ਤੇਰੀ ਕਾਇਆ ਹੈ ਇਹ ਹਵਾ ਨੂੰ ਅੱਗ ਨੂੰ ਪਾਣੀ ਨੂੰ ਆਕਾਸ਼ ਨੂੰ ਮਿੱਟੀ ਨੂੰ ਲਓ ਕਿ ਕਿਸੇ ਮਹਾਂਪੁਰਖ ਨੂੰ ਦਿਓ ਪੰਜ ਪੁੜੀਆਂ ਬਣਾ ਕੇ ਬੰਦਾ ਬਣਾ ਕੇ ਦੇਵੇ ਭਲਾ ਬਣਦਾ ਮਹਾਂਪੁਰਖ ਦੀ ਆਪਣਾ ਉਹਦਾ ਸਨਮਾਨ ਹੈ ਪਰ ਵਾਹਿਗੁਰੂ ਦੀ ਵਡਿਆਈ ਨੂੰ ਭੁੱਲ ਕੇ ਭਾਈ ਤੂੰ ਕਿਸ ਪਾਸੇ ਤੁਰ ਪਿਆ ਹੈ ਜਿਸ ਮਹਾਂਪੁਰਖ ਨੂੰ ਤੂੰ ਵੱਡਾ ਕਹਿੰਦਾ ਇਹ ਪਤਾ ਕਰ ਉਸ ਮਹਾਂਪੁਰਖ ਨੇ ਕੀ ਕੀਤਾ ਜੀ ਉਸ ਮਹਾਂਪੁਰਖ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝਿਆ ਤੇ ਫਿਰ ਤੂੰ ਵੀ ਸਮਝ ਤੂੰ ਕਿਉਂ ਨਹੀਂ ਸਮਝਦਾ ਉਹ ਜੀ ਪਾਠ ਬੜਾ ਕਰਦੇ ਸੀ ਤੇ ਤੂੰ ਵੀ ਕਰ ਲਿਆ ਕਰ ਹੁਣ ਤੂੰ ਇਕੱਲੀ ਫੋਟੋ ਨਾਲ ਕੰਮ ਚਲਾਵੇਂ ਤੇ ਨਹੀਂ ਚੱਲੇਗਾ ਨਾ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਨਾ ਵੀ ਉਹ ਮਾਂ ਬਾਪ ਬੱਚੇ ਨੂੰ ਕਹਿੰਦੇ ਨੇ ਪੁੱਤਰ ਇਹ ਮਾਸਟਰ ਹੈ ਤੂੰ ਇਹਦੇ ਕੋਲ ਪੜ੍ਹਿਆ ਕਰ ਅਫਸਰ ਬਣ ਜਾਏਗਾ ਤਾਂ ਬੱਚਾ ਸਿੱਧਾ ਹੀ ਮਾਸਟਰ ਕੋਲ ਚਲਾ ਗਿਆ ਕਹਿੰਦਾ ਜੀ ਮੈਨੂੰ ਅਫਸਰ ਹੀ ਬਣਾ ਦਿਓ ਪੜ੍ਹਨ ਦੀ ਕੀ ਲੋੜ ਹੈ ਮਾਸਟਰ ਤੈਨੂੰ ਪੜ੍ਹਾ ਸਕਦਾ ਪੜ੍ਹ ਕੇ ਤੂੰ ਮਾਸਟਰ ਬਣ ਸਕਦਾ ਮਾਸਟਰ ਦਾ ਹੈਡਮਾਸਟਰ ਵੀ ਬਣ ਸਕਦਾ ਧਰਮ ਕਮਾਉਣ ਵਾਲੀ ਵਸਤੂ ਹੈ ਭਾਈ ਇਹ ਗਿਫਟ ਕੀਤੀ ਜਾਣ ਵਾਲੀ ਵਸਤੂ ਨਹੀਂ ਹੈ ਤੁਹਾਨੂੰ ਇਹਦੀ ਕਮਾਈ ਕਰਨੀ ਪਵੇਗੀ ਇੱਥੇ ਵੀ ਅੱਜ ਇਹੀ ਸ਼ਬਦ ਹੈ ਜਦੋਂ ਪਰਮੇਸ਼ਰ ਨੇ ਰੱਖਿਆ ਕੀਤੀ ਤਾਂ ਸਤਿਗੁਰੂ ਮਿਲਾਇਆ ਨਾਮ ਦਿੱਤਾ ਸਾਧੂ ਮਹਾਤਮਾਵਾਂ ਦੀ ਸੰਗਤ ਦਿੱਤੀ ਹਾਂਜੀ
ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ
ਜਿਸ ਵੀ ਵਿਅਕਤੀ ਨੇ ਉਸ ਪ੍ਰਭੂ ਪਰਮਾਤਮਾ ਦੀ ਆਰਾਧਨਾ ਕੀਤੀ ਹੈ ਉਹਨੇ ਸੁਖ ਪਾਇਆ ਜਿਨ ਜਿਨ ਨਾਮ ਧਿਆਇਆ ਕਰੋ ਕਿਰਪਾ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੈ ਸੱਚ ਖਰੇ ਸਰਬ ਸੁੱਖਾਂ ਸਾਰੇ ਸੁੱਖ ਮਿਲ ਗਿਆ। ਉਹ ਤਾਂ ਕਹੀ ਜਾਂਦੇ ਨੇ ਜੀ ਆਨੰਦ ਸਾਹਿਬ ਦਾ ਪਾਠ ਕਰੋ ਫਿਰ ਸ਼ਲੋਕ ਪੜ੍ਹੋ। ਰਾਗੀ ਸਿੰਘਾਂ ਨੂੰ ਵੀ ਕਹਿੰਦੇ ਜੀ ਤੁਸੀਂ ਵਾਜੇ ਬੰਨਦੇ ਬੰਨਦੇ ਸ਼ਲੋਕ ਪੜ੍ਹਦਿਆ ਕਰੋ, ਪੜ੍ਹੋ ਕਿ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਤੇ ਤੂੰ ਧਾਗੇ 'ਚ ਵੀ ਤੂੰ ਲੱਭਦਾ ਫਿਰਦਾ, ਤੂੰ ਵੀ ਸਿਮਰ ਲੈ। ਪੜ੍ਹਦਾ ਤੂੰ ਇਹੀ ਹੈ ਜਿਨੀ ਨਾਮ ਧਿਆਇਆ, ਜਾਂ ਤਾਂ ਇੱਥੇ ਇਹ ਪੜ੍ਹਖਾ ਵੀ ਨਾਮ ਤੋਂ ਬਿਨਾਂ ਕੋਈ ਹੋਰ ਕਿਸੇ ਤਰੀਕੇ ਨਾਲ ਕਿਸੇ ਦੇ ਕੋਈ ਪਾਰ ਉਤਾਰਾ ਹੋਇਆ ਨਹੀਂ ਹੋਇਆ ਭਾਈ। ਇਹ ਤਾਂ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਪ੍ਰਭ ਕੇ ਸਿਮਰਨ ਹਬ ਕਿਸ ਲੱਦਮ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਰਿਆ ਕਰੋ, ਬਾਕੀ ਛੱਡੋ ਸਾਰਾ ਕੁਝ। ਬਾਕੀ ਕੀ ਹੈ? ਕੁਝ ਵੀ ਨਹੀਂ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ, ਜਿਨ ਜਨ ਧਿਆਇਆ ਖਸਮ, ਤਿੰਨ ਸੁੱਖ ਪਾਇਆ, ਉਹਨੇ ਜੀਵਨ ਦੇ ਸਾਰੇ ਸੁੱਖ ਪ੍ਰਾਪਤ ਕੀਤੇ ਨੇ, ਲੋਕ ਦੇ ਵੀ ਸੁੱਖ ਕੀਤੇ ਨੇ, ਪਰਲੋਕ ਦੇ ਵੀ ਸੁੱਖ ਪ੍ਰਾਪਤ ਕੀਤੇ ਨੇ। ਹਾਂਜੀ,
ਸਫਲ ਜਨਮ ਪਰਵਾਨ ਗੁਰਮੁਖ ਆਇਆ,
ਉਹਦਾ ਜਨਮ ਸਫਲ ਹੈ। ਉਹ ਇਕੱਲਾ ਵਿਅਕਤੀ ਨਹੀਂ ਸੀ, ਉਹ ਆਇਆ ਤੇ ਗਿਆ, ਪਰ ਤੁਹਾਨੂੰ ਪਤਾ ਉਹਦਾ ਨਾਂ ਕੀ ਹੈ? ਉਹਦਾ ਨਾਂ ਹੈ ਗੁਰਮੁਖ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਇਹ ਉਹੀ ਹੈ ਜਿਹਨੇ ਇੱਥੇ ਨਾਮ ਸਿਮਰਿਆ। ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪ੍ਰਵਾਨ ਨਾਨਕ ਕੁੱਲ ਉਧਾਰੈ ਆਪਣਾ ਦਰਗਹਿ ਪਾਵੈ ਮਾਣ। ਹਾਂਜੀ,
ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ,
ਜਿਨ੍ਹਾਂ ਨੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਕੀ ਕਿ ਪਰਮਾਤਮਾ ਨੇ ਕੀ ਕਿਹਾ, ਉਹ ਨਿਹਾਲ ਹੋ ਗਏ।
ਜਿਸ
ਇੱਕ ਵਿਅਕਤੀ ਦੀ ਮੌਤ ਹੋਈ ਹੈ, ਆਪਾਂ ਉਹਨਾਂ ਦੇ ਘਰ ਗਏ ਹਾਂ, ਉਹ ਪਰਿਵਾਰ ਬਹਿਬਲ ਹੈ, ਦੁਖੀ ਹੈ, ਹੁਣ ਉਸ ਨੂੰ ਹੌਸਲਾ ਦੇਣ ਦਾ ਇੱਕ ਤਰੀਕਾ ਹੈ। ਉਹ ਕਹਿੰਦੇ ਜੀ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ ਜੀ, ਅਸੀਂ ਸੇਵਾ ਹੀ ਨਹੀਂ ਕਰ ਸਕੇ ਜੀ। ਵੇਖੋ ਗੱਲ ਬੜੀ ਸਪਸ਼ਟ ਹੈ, ਜੇ ਤਾਂ ਇਹ ਗੱਲ ਸੱਚ ਹੈ ਕਿ ਉਹਦੇ ਸਵਾਸ ਇੰਨੇ ਹੀ ਸੀ, ਤਾਂ ਫਿਰ ਤਾਂ ਸ਼ੁਕਰ ਕਰੀਏ ਵੀ ਪਰਮਾਤਮਾ ਤੂੰ ਇਹਨੂੰ ਮੰਜੀ 'ਤੇ ਨਹੀਂ ਪਾਇਆ, ਤੂੰ ਡਾਕਟਰਾਂ ਦੇ ਕੋਲੋਂ ਇਹਦੀ ਚੀਰ ਫਾੜ ਨਹੀਂ ਕਰਵਾਈ, ਤੂੰ ਉਹਨੂੰ ਚੱਲਦਿਆਂ ਫਿਰਦਿਆਂ ਲੈ ਗਿਆ। ਹਾਂ, ਜੇ ਤੁਹਾਨੂੰ ਪਤਾ ਲੱਗ ਗਿਆ ਵੀ ਉਹਦੀ 5-7 ਸਾਲ ਉਮਰ ਰਹਿੰਦੀ ਸੀ, ਫਿਰ ਦੁੱਖ ਮੰਨਣਾ ਚਾਹੀਦਾ। ਜੇ ਉਹਦੀ ਉਮਰ ਰਹਿੰਦੀ ਸੀ ਤੇ ਐਵੇਂ ਗਲਤੀ ਨਾਲ ਹੀ ਰੱਬ ਕੋਲੋਂ ਬੰਦਾ ਮਾਰਿਆ ਗਿਆ ਤੇ ਫਿਰ ਤੇ ਬਿਲਕੁਲ ਠੀਕ ਹੈ, ਤੁਹਾਡਾ ਪਛਤਾਵਾ ਵੀ ਠੀਕ ਹੈ। ਪਰ ਜੇ ਉਹਦੇ ਸਵਾਸ ਇਤਨੇ ਹੀ ਨੇ ਤਾਂ ਫਿਰ ਉਸ ਮਾਲਕ ਦਾ ਹਰ ਮੌਤ ਦੇ ਵਕਤ ਵੀ ਸ਼ੁਕਰਾਨਾ ਹੋ ਸਕਦਾ ਕਿ ਸੱਚੇ ਪਾਤਸ਼ਾਹ ਤੂੰ ਇਹਨੂੰ ਤਕਲੀਫ ਨਹੀਂ ਝੱਲਣ ਦਿੱਤੀ। ਨਹੀਂ ਤਾਂ ਅੱਜ ਉਹ ਲੋਕ ਵੀ ਹੈਗੇ ਨੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਕੇਸ ਪਾਏ ਹੋਏ ਨੇ ਕਿ ਮੈਂ ਮਰਨਾ ਚਾਹੁੰਦਾ, ਅਦਾਲਤ ਵੀ ਪਰਮਿਸ਼ਨ ਨਹੀਂ ਦਿੰਦੀ ਵੀ ਉਹ ਆਦਮੀ ਹੌਸਪਿਟਲ ਵਿੱਚ ਮਰ ਜਾਏ। ਪਤਾ ਨਹੀਂ ਕਿੰਨੇ ਕੁ ਮਾੜੇ ਭਾਗ ਕਰਮ ਕਰਕੇ ਆਇਆ ਧਰਤੀ 'ਤੇ ਕਿ ਦੁਨੀਆਂ ਦੇ ਸਾਰੇ ਦੁੱਖ ਵੀ ਉਸ ਨੂੰ ਮਰਨ ਨਹੀਂ ਦੇ ਰਹੇ, ਨਹੀਂ ਤਾਂ ਇੱਕ ਦੁੱਖ ਨਾਲ ਹੀ ਬੰਦਾ ਮਰ ਜਾਂਦਾ। ਤਾਂ ਇੱਥੇ ਵੀ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਹੁਕਮੈ ਬੁੱਝ ਨਿਹਾਲ ਖਸਮ ਫਰਮਾਇਆ, ਜਿਨ੍ਹਾਂ ਨੇ ਪਰਮਾਤਮਾ ਦਾ ਹੁਕਮ ਬੁੱਝ ਲਿਆ ਉਹ ਤਾਂ ਨਿਹਾਲ ਹੋ ਗਏ। ਹੁਣ ਉਹਨੂੰ ਸਮਝ ਆ ਗਈ ਹੈ ਤਾਂ ਖੇਡ ਹੀ ਉਹਦੀ ਹੈ, ਮੈਂ ਤਾਂ ਐਵੇਂ ਹੀ ਵਿੱਚ ਬੋਲੀ ਜਾਂਦਾ। ਕਰਨ ਕਰਾਉਣ ਵਾਲਾ ਉਹ ਆਪ ਹੈ, ਜੋ ਹੋ ਰਿਹਾ ਉਹਦੀ ਮਰਜ਼ੀ ਵਿੱਚ, ਉਹਦੀ ਰਜ਼ਾ ਵਿੱਚ ਹੈ। ਉਹ ਹਰ ਵੇਲੇ ਨਿਹਾਲ ਰਹਿੰਦਾ, ਪ੍ਰਸੰਨ ਰਹਿੰਦਾ, ਖੁਸ਼ ਰਹਿੰਦਾ। ਹਾਂਜੀ,
ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ,
ਜਿਹਦੇ 'ਤੇ ਵਾਹਿਗੁਰੂ ਕਿਰਪਾਲੂ ਹੋ ਜਾਂਦਾ ਉਹ ਭਰਮਦਾ ਨਹੀਂ, ਉਹ ਭਟਕਦਾ ਨਹੀਂ ਹੈ, ਉਹ ਕਦੇ ਇੱਧਰ ਉੱਧਰ ਉਹਨੂੰ ਜਾਣ ਦੀ ਲੋੜ ਨਹੀਂ ਪੈਂਦੀ, ਉਹ ਹਮੇਸ਼ਾ ਸਤਿਗੁਰੂ ਦੇ ਦਰ 'ਤੇ ਸਥਿਰ ਰਹਿੰਦਾ। ਹਾਂਜੀ,
ਜੋ ਜੋ ਦਿੱਤਾ ਖਸਮ ਸੋਈ ਸੁੱਖ ਪਾਇਆ,
ਉਹਨੂੰ ਜੋ ਪਰਮਾਤਮਾ ਨੇ ਦਿੱਤਾ ਉਹਨੂੰ ਉਹਨੇ ਸੁੱਖ ਮੰਨਿਆ। ਸਾਡੀ ਗਲਤੀ ਹੈ ਵੀ ਅਸੀਂ ਸੁੱਖ ਇਹਨੂੰ ਨਹੀਂ ਮੰਨਦੇ, ਅਸੀਂ ਇਸ ਨੂੰ ਸੁੱਖ ਨਹੀਂ ਮੰਨਦੇ। ਜੋ ਰੱਬ ਨੇ ਦਿੱਤਾ 10 ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ, 10 ਚੀਜ਼ਾਂ ਰੱਬ ਨੇ ਦਿੱਤੀਆਂ ਨੇ, ਕੋਈ ਸ਼ੁਕਰ ਹੈ ਹੀ ਨਹੀਂ।
ਇੱਕ ਡਿਮਾਂਡ ਲੈ ਕੇ ਨਵੀਂ ਰੋਜ਼ ਹੀ ਬਸ, ਕਦੇ ਘੁੰਗਣੀਆਂ ਲੈ ਕੇ ਆ ਗਿਆ, ਕਦੇ ਇੱਧਰੋਂ ਆ ਗਿਆ, ਕਦੇ ਉੱਧਰੋਂ ਆ ਗਿਆ, ਕਦੇ ਉੱਧਰ ਨੂੰ ਚਲਾ ਗਿਆ, ਕਦੇ ਉੱਧਰ ਨੂੰ ਚਲਾ ਗਿਆ। ਤੈਨੂੰ ਜੋ ਦਿੱਤਾ, ਸਵਾਲ ਇਹ ਵੀ ਤੂੰ ਉਹਨੂੰ ਸੁੱਖ ਮੰਨਦਾ? ਹੁਕਮ ਨੂੰ ਬੁੱਝ। ਹੋ ਸਕਦਾ ਤੈਨੂੰ ਰੱਬ ਨੇ ਤੇਰੀ ਔਕਾਤ ਤੋਂ ਪਹਿਲਾਂ ਹੀ ਬਹੁਤਾ ਦਿੱਤਾ ਹੋਵੇ। ਸੱਚਮੁੱਚ ਸੁਖੀ ਉਹ ਹੈ ਜਿਹੜਾ ਰੱਬ ਦੇ ਦਿੱਤੇ ਵਿੱਚ ਖੁਸ਼ ਹੈ। ਜਿਹੜਾ ਰੱਬ ਦੇ ਦਿੱਤੇ ਵਿੱਚ ਖੁਸ਼ ਨਹੀਂ ਹੈ, ਉਹ ਖੁਸ਼ ਹੋ ਵੀ ਨਹੀਂ ਸਕਦਾ। ਕਿਉਂਕਿ ਸਾਡੀ ਹਾਲਤ ਇਹ ਹੈ, ਸਹਿਸ ਖਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੇ। ਜਦੋਂ ਵਿਦੇਸ਼ ਜਾਈਦਾ, ਇੱਕ ਗੱਲ ਬੜੀ ਵਧੀਆ ਸੁਣੀ ਦੀ ਹੈ। ਕਹਿੰਦੇ ਗਿਆਨੀ ਜੀ, ਲੱਖ ਰੁਪਈਆ ਲੈਣ ਆਏ ਸਾਂ, ਸੱਚੀ ਮੁੱਚੀ, ਜਿਹੜੇ ਅੱਜ ਤੋਂ 30-40 ਸਾਲ ਪਹਿਲਾਂ ਬਾਹਰ ਗਏ ਨੇ ਨਾ, ਉਹ ਇਹੀ ਸੋਚ ਕੇ ਗਏ ਸੀ ਵੀ ਜਿੱਦਣ ਲੱਖ ਰੁਪਈਆ ਇਕੱਠਾ ਹੋ ਗਿਆ ਨਾ, ਫਿਰ ਵਾਪਸ ਆ ਜਾਣਾ ਹੈ। ਆ ਗੁਆਂਢੀਆਂ ਦੀ 4-5 ਕਿੱਲੇ ਜ਼ਮੀਨ ਖਰੀਦ ਲੈਣੀ ਹੈ ਅਤੇ ਘਰ ਬਣਾ ਲੈਣਾ। ਉਦੋਂ 5-7 ਹਜ਼ਾਰ ਨੂੰ ਕਿੱਲਾ ਜ਼ਮੀਨ ਦਾ ਆ ਜਾਂਦਾ ਸੀਗਾ, ਪਰ ਉਹ ਅਜੇ ਤੱਕ ਵਾਪਸ ਨਹੀਂ ਆਇਆ। ਅਸੀਂ 99 ਦੇ ਚੱਕਰ 'ਚ ਪਏ ਨੇ ਉਹ ਬੰਦੇ। ਕਦੇ ਵੀ ਸੁਖੀ ਨਹੀਂ ਹੋਵੇਗਾ ਬੰਦਿਆ। ਤੂੰ ਸੁਖੀ ਉਦੋਂ ਹੋਵੇਗਾ ਜਦੋਂ ਉਹਦੇ ਦਿੱਤੇ ਨੂੰ ਤੂੰ ਉਹਦੇ ਵਿੱਚ ਖੁਸ਼ ਹੋ ਜਾਏਗਾ। ਜਿਨ੍ਹਾਂ ਨੂੰ ਇਹ ਗੱਲ ਸਮਝ ਆਈ ਉਹਨਾਂ ਨੇ ਸੁੱਖ ਮਾਣੇ ਹੈ। ਹਾਂਜੀ,
ਨਾਨਕ ਜਸਹਿ ਦਿਆਲ ਬੁਝਾਏ ਹੁਕਮ ਮਿਤ।
ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਇਹ ਵੀ ਉਹ ਮਾਲਕ ਪ੍ਰਸੰਨ ਹੋਏਗਾ, ਹੁਕਮ ਬੁਝਾਏਗਾ, ਉਹ ਸਾਡਾ ਮਿੱਤਰ ਹੈ। ਨਹੀਂ ਤਾਂ ਹੁਕਮ ਦੀ ਗੱਲ ਸਮਝ ਆਉਂਦੀ ਨਹੀਂ ਹੈ। ਹੁਕਮ ਦੇ ਵਿੱਚ ਰਹਿਣਾ, ਹੁਕਮ ਮੰਨਣਾ, ਇਹ ਸਭ ਉਹਦੀ ਆਪਣੇ ਮਾਲਕ ਦੀ ਆ, ਇਹ ਵੀ ਆਪਣੀ ਉਹਦੀ ਦਾਤ ਹੈ। ਹਾਂਜੀ,
ਜਸਹਿ ਭੁਲਾਏ ਆਪ ਮਾਰ ਮਾਰ ਜੰਮਹਿ ਨਿਤ।
ਜਿਨ੍ਹਾਂ ਨੂੰ ਰੱਬ ਨੇ ਭੁਲਾ ਦਿੱਤਾ ਹੈ ਉਹ ਹੀ ਰੋਜ਼ ਜੰਮਦੇ ਨੇ, ਰੋਜ਼ ਮਰਦੇ ਨੇ, ਖੁਆਰ ਹੁੰਦੇ ਨੇ। ਹਾਂਜੀ,
ਪੌੜੀ ਨਿੰਦਕ ਮਾਰੇ ਤਤਕਾਲ ਖੇਨ ਟਿਕਣ ਨਾ ਦਿੱਤੇ।
ਤੂੰ ਬਣ ਗੁਰਮੁਖ, ਤੇਰੀ ਲੋਕ ਕਰਨਗੇ ਨਿੰਦਿਆ, ਅਤੇ ਤੂੰ ਇੱਕ ਵਿਸ਼ਵਾਸ ਰੱਖੀ ਵੀ ਜਿਹੜਾ ਰੱਬ ਹੈ ਨਾ, ਉਹ ਨਿੰਦਕ ਨੂੰ ਝੱਟ ਮਾਰ ਦਿੰਦਾ, ਇੱਕ ਸੈਕਿੰਡ ਵਿੱਚ ਹੀ ਮਾਰ ਦਿੰਦਾ। ਕਿਵੇਂ ਮਾਰਦਾ? ਕਿਉਂਕਿ ਉਹਦੀ ਜ਼ਿੰਦਗੀ ਵਿੱਚੋਂ ਸ਼ਾਂਤੀ ਅਤੇ ਸੁੱਖ ਦੋ ਸ਼ਬਦ ਬਾਹਰ ਕੱਢ ਲੈਂਦਾ, ਉਸ ਤੋਂ ਬਾਅਦ ਕਦੇ ਉਹ ਟਿਕਦਾ ਨਹੀਂ। ਕਦੇ ਸੁਣਿਓ ਕਿ ਗੁਰੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਦੇ ਔਰੰਗਜ਼ੇਬ ਲਾਲ ਕਿਲ੍ਹੇ ਵਿੱਚ ਸੁੱਤਾ, ਰਾਤ ਕੱਟੀ ਉਹਨੇ? ਕਦੇ ਪਤਾ ਕਰਿਓ ਜੀ, ਜਿਹਨੇ 50 ਸਾਲ ਸਰਾਣੇ ਥੱਲੇ ਬਾਂਹ ਦੇ ਕੇ ਸੌਂ ਕੇ ਸਲਤਨਤ ਭੋਗੀ ਹੋਵੇ, ਉਸ ਤੋਂ ਬਾਅਦ ਕਦੇ ਉਹਦੀ ਜ਼ਿੰਦਗੀ ਵਿੱਚ ਸੁੱਖ ਅਤੇ ਚੈਨ ਇਹ ਦੋ ਸ਼ਬਦ ਕਦੇ ਵਾਪਸ ਨਹੀਂ ਆਏ, ਕਦੇ ਵਾਪਸ ਨਹੀਂ ਆਏ। ਜਦੋਂ ਕੋਈ ਮਨੁੱਖ ਤੁਹਾਡਾ ਬੁਰਾ ਚਿਤਵਦਾ, ਇਹ ਚੇਤਾ ਰੱਖਣਾ ਕਿ ਉਹ ਤਾਂ ਨਿੰਦਕ ਰੱਬ ਨੇ ਆਪ ਮਾਰ ਦੇਣਾ ਹੈ। ਇੱਕ ਛਿਣ ਮਾਤਰ ਸਮਾਂ ਉਹਦੀ ਜ਼ਿੰਦਗੀ ਵਿੱਚ ਇੱਦਾਂ ਦਾ ਨਹੀਂ ਹੋਵੇਗਾ ਜਿਹਨੂੰ ਆਪਾਂ ਕਹੀਏ ਵੀ ਇਹਦੀ ਜ਼ਿੰਦਗੀ 'ਚ ਸੁੱਖ ਹੈ ਜੀ, ਇਹਦੀ ਜ਼ਿੰਦਗੀ ਵਿੱਚ ਸ਼ਾਂਤੀ ਹੈ ਜੀ। ਹਾਂਜੀ,
ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ ਹਰ ਜੋਨੀ ਜੁੱਤੇ।
ਰੱਬ ਆਪਣੇ ਸੇਵਕ ਦੇ ਦੁੱਖ ਨੂੰ ਵੇਖ ਹੀ ਨਹੀਂ ਸਕਦਾ, ਉਹਨੂੰ ਦੁੱਖ ਦੇਣ ਵਾਲੇ ਨੂੰ ਫੜਦਾ। ਅਤੇ ਜਿਵੇਂ ਅਸੀਂ ਬਲਦ ਗੱਡੇ 'ਤੇ ਜੋਨੇ ਹਾਂ, ਉਹਦੇ ਗਲ ਵਿੱਚ ਪੰਜਾਲੀ ਪਾ ਕੇ ਹਲਾਂ 'ਤੇ ਜੋ ਲੈਂਦੇ ਹਾਂ, ਰੱਬ ਨੇ ਉਹ ਬੰਦੇ ਜੂਨੀਆਂ ਵਿੱਚ ਜੋ ਦਿੱਤੇ ਨੇ ਵੀ ਚਲੋ ਜੂਨੀਆਂ ਭੋਗੋ। ਹੁਣ ਜਿਵੇਂ ਬਲਦ ਨੂੰ ਕਹਿੰਦੇ ਨੇ ਵੀ ਗੱਡਾ ਖਿੱਚ, ਹਲ ਖਿੱਚ, ਕਹਿੰਦੇ ਚੱਲ ਹੁਣ ਤੂੰ ਜੂਨੀਆਂ ਖਿੱਚੀ ਚੱਲ ਬਈ। ਹਾਂਜੀ,
ਮੱਥੇ ਵਾਲ ਪਛਾੜਿਆਨ ਜਮ ਮਾਰਗ ਮੁੱਤੇ।
ਉਹਨਾਂ ਨੂੰ ਤਾਂ ਮੱਥੇ ਤੋਂ ਵਾਲ ਫੜ ਕੇ, ਮੱਥੇ ਦੇ ਵਾਲ ਫੜ ਕੇ ਨਾ ਪਰਮਾਤਮਾ ਨੇ ਜੂਨੀਆਂ ਵਿੱਚ ਸੁੱਟ ਦਿੱਤੇ ਨੇ, ਲੰਬੇ ਮਾਰਗ 'ਤੇ ਉਹਨਾਂ ਨੂੰ ਘੱਲ ਦਿੱਤਾ ਵੀ ਜਾਓ ਹੁਣ 84 ਲੱਖ ਗੇੜਾ ਕੱਢ ਕੇ ਆਓ ਭਾਈ। ਹਾਂਜੀ,
ਦੁੱਖ ਲੱਗੇ ਬਿੱਲ ਲਾਣਿਆ ਨਰਕ ਘੋਰ ਸੁੱਤੇ।
ਉਹ ਘੋਰ ਨਰਕਾਂ ਦੇ ਵਿੱਚ ਪਏ ਨੇ ਜਾ ਕੇ, ਉਹਨਾਂ ਦੇ ਜੀਵਨ ਦੇ ਵਿੱਚ ਵਰਲਾਪ ਹੈ, ਉਹ ਤਾਂ ਵਿਲਕਦੇ ਰਹਿੰਦੇ ਨੇ। ਕਦੇ ਇਹੋ ਜਿਹਾ ਆਦਮੀ ਜਿਹੜਾ ਸਭ ਦੀ ਬੇਇੱਜ਼ਤੀ ਕਰੇ, ਨਿੰਦਿਆ ਚੁਗਲੀ ਕਰੇ, ਲਾਹ ਤਿਬਾਰੀ ਕਰੇ, ਕਦੇ ਤੁਸੀਂ ਉਹਨੂੰ ਵੇਖਿਆ? ਜਦੋਂ ਤੁਹਾਨੂੰ ਮਿਲੇਗਾ ਮਰ ਗਏ ਜੀ, ਲੁੱਟੇ ਗਏ ਜੀ, ਕਦੇ ਉਹਦੇ ਜੀਵਨ ਵਿੱਚ ਇਹ ਨਹੀਂ ਹੋਏਗਾ ਕਿ ਵਾਹਿਗੁਰੂ ਦੀ ਬੜੀ ਕਿਰਪਾ ਹੈ, ਬੜਾ ਸੁੱਖ ਹੈ ਜੀ, ਗਿਆਨੀ ਜੀ ਬੜੀ ਮਿਹਰ ਹੈ, ਬੜੀਆਂ ਮੌਜਾਂ ਨੇ। ਇਹ ਸ਼ਬਦ ਉਹਦੀ ਲਾਈਫ ਦੇ ਵਿੱਚ ਕਦੇ ਆਵੇਗਾ ਹੀ ਨਹੀਂ, ਹੁੰਦਾ ਹੀ ਨਹੀਂ ਉਹਦੀ ਜ਼ਿੰਦਗੀ ਵਿੱਚ, ਰੱਬ ਦਿੰਦਾ ਹੀ ਨਹੀਂ ਉਹਨੂੰ। ਹਾਂਜੀ,
ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸਤੇ।
ਪ੍ਰਭੂ ਪਰਮਾਤਮਾ ਕੀ ਕਰਦਾ ਹੈ, ਆਪਣੇ ਦਾਸਾਂ ਨੂੰ ਕੰਠ ਲਾ ਕੇ ਰੱਖਦਾ। ਕਦੇ ਮਾਂ ਨੂੰ ਵੇਖਿਆ, ਮਾਂ ਬੱਚੇ ਨੂੰ ਕਿਵੇਂ ਰੱਖਦੀ ਹੈ? ਮਾਂ ਬੱਚੇ ਨੂੰ ਮੰਜੀ 'ਤੇ ਨਹੀਂ ਰੱਖਦੀ। ਕਿਸੇ ਦੀ ਮਾਂ ਬੁੱਢੀ ਵੀ ਹੋਵੇ ਨਾ, ਅਤੇ ਉਹਦਾ ਪੁੱਤਰ ਵੀ ਬੁੱਢਾ ਹੋਣ ਵਾਲਾ ਹੋਵੇ ਅਤੇ ਕਿਤੇ ਮਾਂ ਕੋਲ ਜਾਵੇ ਨਾ, ਅਤੇ ਮਾਂ ਦੀ ਹਾਰਦਿਕ ਇੱਛਾ ਇਹ ਹੁੰਦੀ ਵੀ ਮੈਂ ਇਹਨੂੰ ਹੁਣ ਵੀ ਨਾ ਆਪਣੇ ਗਲੇ ਨਾਲ ਲਾ ਲਵਾਂ। ਮਾਂ ਜਦੋਂ ਵੀ ਰੱਖੇਗੀ ਤੈਨੂੰ ਗਲ ਨਾਲ ਲਾ ਕੇ ਰੱਖੇਗੀ, ਤੈਨੂੰ ਪੰਗੂੜੇ ਵਿੱਚ ਪਾ ਕੇ ਨਹੀਂ ਰੱਖੇਗੀ, ਤੈਨੂੰ ਮੰਜੀ 'ਤੇ ਪਾ ਕੇ। ਇਹ ਤਾਂ ਉਹਦੀ ਮਜਬੂਰੀ ਹੈ, ਜਦੋਂ ਉਹਨੇ ਕੰਮ ਧੰਦਾ ਕਰਨਾ ਹੋਵੇ ਤਾਂ ਉਹ ਇੱਦਾਂ ਕਰਦੀ ਹੈ, ਪਰ ਜਦੋਂ ਰੱਖਦੀ ਹੈ ਉਦੋਂ ਫਿਰ ਗਲ ਨਾਲ ਹੀ ਲਾ ਕੇ ਰੱਖਦੀ ਹੈ। ਉਹ ਵਾਹਿਗੁਰੂ ਆਪਣੇ ਸੇਵਕਾਂ ਨੂੰ ਆਪਣੇ ਗਲੇ ਨਾਲ ਲਾ ਕੇ ਰੱਖਦਾ, ਨਾਨਕ ਹਰ ਸਤੇ। ਇਹ ਉਸ ਪ੍ਰਭੂ ਪਰਮਾਤਮਾ ਦਾ, ਇਹ ਉਹਦੀ ਸ਼ਕਤੀ ਹੈ, ਇਹ ਉਹਦਾ ਸੱਤ ਹੈ, ਇਹ ਸਦੀਵ ਉਹਦੀ ਮਰਿਆਦਾ ਹੈ, ਉਹਦਾ ਹੁਕਮ ਹੈ। ਇਹ ਭਰੋਸਾ ਅੱਜ ਗੁਰੂ ਅਰਜਨ ਦੇਵ ਪਿਤਾ ਜੀ ਨੇ ਬਖਸ਼ਿਆ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ, ਆਓ ਪਹਿਲਾਂ ਉਹਨਾਂ ਦਾ ਆਪਾਂ ਪਾਠ ਕਰ ਲਈਏ। ਹਾਂਜੀ,
ਦੁੱਖ ਲੱਗੇ ਬਿਲ ਲਾਣਿਆ ਨਰਕ ਘੋਰ ਸੁਤੇ, ਕੰਠ ਲਾਏ ਦਾਸ ਰੱਖਿਆ ਨਾਨਕ ਹਰ ਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।